ਵਾਰ 11ਵੀਂ ਦੀ ਪਹਿਲੀ ਪੌੜੀ ਵਿੱਚ ਸਤਿਗੁਰੂ ਜੀ ਦੀ ਪਾਵਨ ਉਸਤਤ ਮਹਿਮਾ ਤੇ ਵਡਿਆਈ ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਸਤਿਗੁਰ ਸੱਚਾ ਪਾਤਸ਼ਾਹ 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 ਜੁਹਾਰੀ ਸਾਧ ਸੰਗਤ ਸੱਚ ਖੰਡ ਹੈ ਆਏ ਝਰੋਖੈ ਖੋਲੈ ਬਾਰੀ ਅਮਿਓ ਕਿਰਨ ਨਿਝਰ ਚਰੈ ਅਨਹਦ ਨਾਦ ਵਾਇਨ ਦਰਬਾਰੀ ਪਾਤਸ਼ਾਹਾਂ ਦੀ ਮਜਲਸੈ ਪਿਰਮ ਪਿਆਲਾ ਪੀਵਣ ਭਾਰੀ ਸਾਕੀ ਹੋਏ ਪੀਲਾਵਣ ਉਲਸ ਪਿਆਲੈ ਖਰੀ ਖੁਮਾਰੀ ਭਾਏ ਭਗਤ ਭੈ ਚੱਲਣ ਮਸਤ ਅਲ ਮਸਤ ਸਦਾ ਹੁਸ਼ਿਆਰੀ ਭਗਤ ਵਛਲ ਹੋਏ ਭਗਤ ਭੰਡਾਰੀ ਭਗਤ ਵਛੜ ਹੋਏ ਭਗਤ ਭੰਡਾਰੀ। ਸਤਿਗੁਰ ਸੱਚਾ ਪਾਤਸ਼ਾਹ 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 ਜੁਹਾਰੀ, ਕਹਿਣ ਲੱਗੇ ਸਾਡਾ ਸਤਿਗੁਰੂ ਸੱਚਾ ਪਾਤਸ਼ਾਹ ਹੈ ਅਤੇ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਪਾਤਸ਼ਾਹ ਪਾਤਸ਼ਾਹ ਜੁਹਾਰੀ, ਜੁਹਾਰੀ ਦਾ ਅਰਥ ਹੁੰਦਾ ਨਮਸਕਾਰ ਕਰਨੀ, ਜੁਹਾਰੀ ਦਾ ਅਰਥ ਹੁੰਦਾ ਸਿਰ ਚੁਕਾਉਣਾ, ਡੰਡੌਤ ਕਰਨੀ, ਮੱਥਾ ਟੇਕਣਾ। ਸਾਡਾ ਸਤਿਗੁਰੂ ਸੱਚਾ ਪਾਤਸ਼ਾਹ ਹੈ, ਉਸਦੀ ਪਾਤਸ਼ਾਹੀ ਉਸਦੀ ਸ਼ਹਿਨਸ਼ਾਹੀ ਸਦੀਵੀ ਕਾਲ ਵਾਸਤੇ ਹੈ, ਭਾਵ ਮੇਰੇ ਸਤਿਗੁਰ ਦੀ ਪਾਤਸ਼ਾਹੀ ਸਦਾ ਥਿਰ ਰਹਿਣ ਵਾਲੀ ਹੈ। ਦੁਨੀਆਂ ਦੇ ਬਾਦਸ਼ਾਹ ਝੂਠੇ ਬਿਨ ਸਜਾਣ ਵਾਲੇ ਨਾਸ਼ਮਾਨ ਨੇ, ਇਸ ਲਈ ਉਸ ਪਾਤਸ਼ਾਹਾਂ ਦੇ ਪਾਤਸ਼ਾਹ ਮੇਰੇ ਸਤਿਗੁਰੂ ਜੀ ਅੱਗੇ ਮੇਰੀ ਨਮਸਕਾਰ ਹੈ। ਸਾਧ ਸੰਗਤ ਸੱਚ ਖੰਡ ਹੈ ਆਏ ਝਰੋਖੈ ਖੋਲੈ ਬਾਰੀ। ਮੇਰਾ ਸਤਿਗੁਰੂ ਸਾਧ ਸੰਗਤ ਦੇ ਸੱਚਖੰਡ ਵਿਖੇ ਆ ਕੇ ਆਪਣੇ ਮੁੱਖ ਰੂਪ ਝਰੋਖੇ ਦੀ ਰਸਨਾ ਰੂਪ ਤਾਕੀ ਖੋਲਦੇ, ਭਾਵ ਉਪਦੇਸ਼ ਕਰਦੇ ਹਨ। ਸਤਿਗੁਰੂ ਦਾ ਝਰੋਖਾ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁਖਾਰ ਬਿੰਦ, ਤੇ ਸਾਧ ਸੰਗਤ ਕਿਹੜੀ ਬਾਰੀ ਖੋਲਦੀ ਹੈ? ਰਸਨਾ ਰੂਪੀ ਤਾਕੀ, ਰਸਨਾ ਰੂਪੀ ਬਾਰੀ ਖੋਲਦੇ ਨੇ। ਸਾਧ ਸੰਗਤ ਸੱਚਖੰਡ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਿਰਾਜਮਾਨ ਨੇ ਆਪਣੀ ਰਸਨਾ ਰੂਪੀ ਸਾਧ ਸੰਗਤ ਤਾਕੀ ਖੋਲ ਕੇ ਮੁਖਾਰ ਬਿੰਦ ਤੋਂ ਪਤਾ ਨਹੀਂ ਕਿਤਨਿਆਂ ਲੋਕਾਂ ਦੀ ਜ਼ਿੰਦਗੀ ਦਾ ਬੇੜਾ ਰਸਨਾ ਦੇ ਬੋਲਾਂ ਦੁਆਰਾ ਪਾਰ ਕਰ ਦਿੰਦੇ। ਆਪਣੀ ਰਸਨਾ ਤੋਂ ਬੇਅੰਤ ਲੋਕਾਂ ਨੂੰ ਵਰ ਦੇ ਕੇ ਬਖਸ਼ਿਸ਼ਾਂ ਦੇ ਬੋਲ ਬੋਲ ਕੇ ਸਾਧ ਸੰਗਤ ਜੀਵਨ ਸੋਹਣਾ ਵੀ ਬਣਾਉਂਦੇ ਨੇ, ਲੋਕ ਪਰਲੋਕ ਦੀਆਂ ਸਾਰੀਆਂ ਰਹਿਮਤਾਂ ਨਾਲ ਮੇਰੇ ਸਤਿਗੁਰੂ ਝੋਲੀ ਭਰ ਦਿੰਦੇ ਹਨ। ਸਾਧ ਸੰਗਤ ਸੱਚਖੰਡ ਵਿੱਚ ਮੇਰਾ ਸਤਿਗੁਰੂ ਬਿਰਾਜਮਾਨ ਹੈ। ਅਮਿਓ ਕਿਰਨ ਨਿਝਰ ਚਰੈ ਅਨਹਦ ਨਾਦ ਵਾਇਨ ਦਰਬਾਰੀ। ਅੰਮ੍ਰਿਤ ਦੀ ਕਿਰਨ ਸਤਿਗੁਰੂ ਪਾਤਸ਼ਾਹ ਜੀ ਤੋਂ ਇੱਕ ਰਸ ਲਗਾਤਾਰ ਝਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਏ, ਕਹਿਣ ਲੱਗੇ ਜਿਹੜੀ ਸਤਿਗੁਰ ਦੀ ਦ੍ਰਿਸ਼ਟੀ ਹੈ ਨਾ, ਰਸਨਾ ਤੋਂ ਤੇ ਬੋਲ ਨਿਕਲੇ, ਬਚਨ ਨਿਕਲੇ, ਤੇ ਸਾਧ ਸੰਗਤ ਜ਼ਿੰਦਗੀ ਦਾ ਬੇੜਾ ਪਾਰ ਹੋ ਗਿਆ। ਰਾਗ ਗੌੜੀ ਵਿੱਚ ਪੰਚਮ ਪਾਤਸ਼ਾਹ ਫੁਰਮਾਨ ਕਰਦੇ ਨੇ, ਸਤਿਗੁਰ ਦੀ ਨਦਰ ਦੇ ਵਿੱਚ ਵੀ ਅੰਮ੍ਰਿਤ ਹੈ, ਸੁੱਕਿਆਂ ਨੂੰ ਹਰੇ ਕਰ ਦਿੰਦਾ, ਮੋਇਆਂ ਚ ਜਾਨ ਪਾ ਦਿੰਦਾ ਹੈ, ਆਪਣੀ ਸੇਵਾ ਭਗਤੀ ਵਿੱਚ ਲਾ ਲੈਂਦਾ ਹੈ, ਕੇਵਲ ਬਖਸ਼ਿਸ਼ ਦੀ ਅੰਮ੍ਰਿਤ ਰੂਪੀ ਦ੍ਰਿਸ਼ਟੀ ਪਾ ਕੇ। ਸੂਕੇ ਹਰੇ ਕੀਏ ਖਿਨ ਮਾਹੇ, ਪਰ ਕਾਹਦੇ ਨਾਲ ਹਰਿਆ ਕੀਤਾ? ਸੁੱਕਿਆਂ ਨੂੰ। ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਇਸ ਲਈ ਸਤਿਗੁਰੂ ਦੇ ਪਾਸੋਂ ਅੰਮ੍ਰਿਤ ਦੀ ਕਿਰਨ ਇੱਕ ਰਸ ਝਰਦੀ ਹੈ। ਅਨਹਦ ਸ਼ਬਦ ਨੂੰ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਉਹਨਾਂ ਦੇ ਸੇਵਕ ਦਰਬਾਰੀ ਨਾਦ ਦੁਆਰਾ, ਸਾਜਾਂ ਆਦਿਕਾਂ ਦੁਆਰਾ ਗਾਉਂਦੇ ਨੇ, ਜੋ ਅਨਹਦ ਦੀ ਧੁਨ ਲਗਾਤਾਰ ਸਤਿਗੁਰੂ ਦੇ ਦਰਬਾਰ ਵਿੱਚ ਚੱਲਦੀ ਰਹਿੰਦੀ ਹੈ। ਪਾਤਸ਼ਾਹਾਂ ਦੀ ਮਜਲਸ ਹੈ ਪਿਰਮ ਪਿਆਲਾ ਪੀਵਣ ਪਹਾਰੀ। ਹੋਰ ਜਿਹੜੇ ਦੁਨਿਆਵੀ ਬਾਦਸ਼ਾਹ, ਉਹਨਾਂ ਦੀ ਕਚਹਿਰੀ ਵਿਖੇ ਪਿਰਮ ਦਾ ਪਿਆਲਾ ਪੀਣਾ ਔਖਾ ਕੰਮ ਹੈ, ਪਰੰਤੂ ਸਤਿਗੁਰੂ ਦਾ ਦਰਬਾਰ, ਸਾਕੀ ਹੋਏ ਪੀਲਾਵਣ ਉਲਸ ਪਿਆਲੈ ਖਰੀ ਖੁਮਾਰੀ। ਜਿਸ ਨੂੰ ਗੁਰੂ ਸਾਕੀ, ਪ੍ਰੇਮ ਦਾ ਪਿਆਲਾ ਦਿੰਦੇ ਹਨ, ਨਾਮ ਦਾ ਪਿਆਲਾ, ਅੰਮ੍ਰਿਤ ਦਾ ਪਿਆਲਾ ਬਖਸ਼ਦੇ ਨੇ, ਉਸ ਪਿਆਲੇ ਦੀ ਖਰੀ ਮਸਤੀ ਛੱਡਦੀ ਹੈ, ਜਿਹੜੀ ਮਸਤੀ ਤੁਹਾਨੂੰ ਫਿਰ ਉਤਰ ਨਹੀਂ ਸਕਦੀ। ਸਾਕੀ ਹੋਏ ਪਿਲਾਵਣਾ ਉਲਸ ਪਿਆਲਾ ਖਰੀ ਖੁਮਰ। ਸਾਧ ਸੰਗਤ, ਉਹ ਪਿਆਲਾ ਨਾ ਜਿਹੜਾ ਪਰਮੇਸ਼ਰ ਦੇ ਨਾਮ ਦਾ, ਕਹਿਣ ਲੱਗੇ ਉਹ ਤੇ ਕਿਤੇ ਸਤਿਗੁਰੂ ਨੇ ਕੋਈ ਅੰਮ੍ਰਿਤ ਪੀਤਾ, ਸਤਿਗੁਰ ਨੇ ਕੋਈ ਜਲ ਛਕਿਆ, ਕੋਈ ਸੰਸਾਰ ਦੇ ਪਦਾਰਥ, ਕੋਈ ਵਸਤ ਛਕੀ, ਕਹਿੰਦੇ ਉਹਦੇ ਵਿੱਚੋਂ ਵੀ ਕਿਣਕਾ ਲੈ ਕੇ ਛਕ ਲਏਗਾ ਨਾ, ਤੇਰੀ ਮਸਤੀ ਨਹੀਂ ਉਤਰ ਸਕਦੀ। ਉਹ ਸੱਜਣਾ ਐਸੀ ਮਸਤੀ ਦਿੰਦਾ ਹੈ, ਦੁਨਿਆਵੀ ਪਦਾਰਥ, ਸੰਸਾਰ ਦੀਆਂ ਵਸਤਾਂ, ਦੁਨੀਆਂ ਦੀਆਂ ਆਹ ਜਿਹੜੀਆਂ ਮਸਤੀਆਂ, ਮਾਇਆ ਦੀਆਂ, ਪਦਾਰਥਾਂ ਦੀਆਂ, ਇਹ ਚਾਰ ਦਿਨਾਂ ਦੀਆਂ। ਜਿਹੜੀ ਪਰਮੇਸ਼ਰ ਦੇ ਨਾਮ ਦੀ ਖੁਮਾਰੀ ਹੈ ਸਦੀਵੀ ਕਾਲ। ਬਾਬਰ ਬਾਦਸ਼ਾਹ ਸ਼ਰਾਬ ਪੀਂਦਾ ਸੀ, ਪਿਆਲੇ ਭਰ ਕੇ ਰੱਖਦਾ ਸੀ ਆਲੇ ਦੁਆਲੇ ਹਰ ਵੇਲੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਜਦੋਂ ਮੇਲਾ ਹੋਇਆ ਏਮਨਾਬਾਦ, ਬਹੁਤ ਲੰਮੀ ਵਿਚਾਰ ਗੋਸ਼ਟੀ ਹੋਈ ਜਦੋਂ ਉਸਨੇ ਏਮਨਾਬਾਦ ਤੇ ਧਾਵਾ ਬੋਲਿਆ ਸੀ। ਬੜਾ ਲੰਬਾ ਇਤਿਹਾਸ ਹੈ ਉਸਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਬਾਬਰ ਕੀ ਹੈ ਤੇਰੇ ਪਾਸ, ਆ ਆਲੇ ਦੁਆਲੇ ਕਾਹਦੇ ਪਿਆਲੇ ਭਰ ਕੇ ਰੱਖੇ ਹੀ। ਕਹਿਣ ਲੱਗਾ ਇੱਕ ਪਿਆਲਾ ਪੀ ਕੇ ਵੇਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀ ਹੈ ਇਹ? ਕਹਿੰਦਾ ਇਹ ਮਦ ਹੈ, ਸ਼ਰਾਬ ਹੈ, ਬੜੀ ਖੁਮਾਰੀ ਚੜ੍ਹਦੀ ਹੈ ਮੈਨੂੰ ਇਸ ਦੀ, ਬੜਾ ਨਸ਼ਾ ਚੜ੍ਹਦਾ, ਮੈਂ ਝੂਮਦਾ ਹਾਂ। ਪਾਤਸ਼ਾਹ ਕਹਿੰਦੇ, ਕਿੰਨਾ ਦੇਰ ਨਸ਼ਾ ਰਹਿੰਦਾ ਇਸਦਾ, ਕਿੰਨੀ ਦੇਰ ਇਹਦਾ ਨਸ਼ਾ ਮਾਣਦਾ? ਕਹਿੰਦਾ ਜੀ ਸਵੇਰੇ ਪੀ ਲੈਂਦੇ, ਸ਼ਾਮ ਤੱਕ ਰਹਿੰਦਾ। ਪਾਤਸ਼ਾਹ ਕਹਿੰਦੇ ਫਿਰ ਸ਼ਾਮ ਨੂੰ? ਕਹਿੰਦਾ ਫਿਰ ਦੁਬਾਰਾ ਪੀ ਲਈਦੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਬਰ ਕਿੰਨੀ ਦੇਰ ਉਹਦਾ ਨਸ਼ਾ ਫਿਰ? ਕਹਿੰਦਾ ਸਾਰੀ ਰਾਤ। ਮਹਾਰਾਜ ਕਹਿੰਦੇ, ਸਵੇਰੇ ਉਤਰ ਗਿਆ? ਕਹਿੰਦਾ ਹਾਂ। ਮਹਾਰਾਜ ਕਹਿੰਦੇ, ਸਵੇਰੇ ਫਿਰ ਪੀਣੀ ਪੈਂਦੀ ਹੈ? ਕਹਿੰਦਾ ਜੀ ਹਾਂ। ਪਾਤਸ਼ਾਹ ਕਹਿੰਦੇ, ਸਾਡੇ ਪਾਸ ਵੀ ਹੈ ਇੱਕ ਨਸ਼ਾ, ਇੱਕ ਰਸ ਸਾਡੇ ਕੋਲ, ਖੁਮਾਰੀ ਉਹਦੇ ਵਿੱਚ ਵੀ ਹੈ। ਪੀਂਦਾ ਬਾਬਰ ਤੂੰ ਵੀ ਹੈ ਤੇ ਪੀਂਦਾ ਮੈਂ ਵੀ ਹਾਂ, ਪਰ ਤੇਰੇ ਤੇ ਮੇਰੇ ਪੀਣ ਵਿੱਚ ਫਰਕ ਬੜਾ ਹੀ। ਕਹਿਣ ਲੱਗਾ ਜੀ ਕੀ ਕਾਰਨ, ਕੀ ਮਤਲਬ, ਕੀ ਭਾਵ ਹੈ ਇਸਦਾ? ਮਹਾਰਾਜ ਕਹਿੰਦੇ, ਤੇਰੀ ਸਵੇਰੇ ਪੀਤੀ ਸ਼ਾਮ ਤੱਕ ਉਤਰ ਜਾਂਦੀ ਹੈ, ਸ਼ਾਮ ਦੀ ਪੀਤੀ ਸਵੇਰ ਤੱਕ ਉਤਰ ਜਾਂਦੀ ਹੈ, ਰਾਤ ਰਾਤ ਖਤਮ ਹੋ ਗਿਆ ਉਹਦਾ ਰਸ, ਖਤਮ ਹੋ ਗਈ ਉਹਦੀ ਖੁਮਾਰੀ। ਸਾਡੇ ਕੋਲੋਂ ਪੁੱਛ ਕੇ ਵੇਖ, ਪਰਮੇਸ਼ਰ ਦੇ ਨਾਮ ਦਾ ਨਸ਼ਾ, ਪਰਮੇਸ਼ਰ ਦੇ ਨਾਮ ਦੀ ਐਸੀ ਖੁਮਾਰੀ ਹੈ ਜਿਹੜੀ ਇੱਕ ਵਾਰੀ ਚੜ੍ਹ ਗਈ, ਲੋਕ ਪਰਲੋਕ ਵਿੱਚ ਰੱਬ ਦੀ ਦਰਗਾਹ ਤੱਕ ਨਹੀਂ ਉਤਰਦੀ, ਨਾਮ ਦੀ ਖੁਮਾਰੀ। ਅਸੀਂ ਉਹ ਖੁਮਾਰੀ ਵਿੱਚ ਹਾਂ, ਉਹ ਰਸ ਪੀ ਲਿਆ ਹੈ ਇੱਕ ਵਾਰੀ, ਜਿਹੜਾ ਪਰਮੇਸ਼ਰ ਦੇ ਨਾਮ ਦਾ ਰਸ ਹੈ। ਵਿਦਵਾਨਾਂ ਨੇ ਬਚਨ ਲਿਖੇ, ਇਹ ਬਾਣੀ ਦੀ ਭਾਵੇਂ ਪੰਗਤੀ ਨਹੀਂ, ਇਤਿਹਾਸਕ ਪੰਗਤੀ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, 24 ਘੰਟੇ 8 ਪਹਿਰ। ਔਰ ਕਮਾਲ ਦੀ ਬਾਤ, ਦਾਸ ਬੇਨਤੀ ਕਰੇ, ਇਹ ਉਹ ਖੁਮਾਰੀ ਹੈ, ਨਾਮ ਦੀ ਖੁਮਾਰੀ, ਬੰਦਗੀ ਭਗਤੀ ਤੇ ਸਿੱਖੀ ਤੇ ਸ਼ਬਦ ਦੀ ਖੁਮਾਰੀ, ਜਿਹੜੀ ਚਰਖੜੀਆਂ ਤੇ ਚੜ੍ਹ ਕੇ ਵੀ ਨਾ ਉਤਰੇ, ਚਰਖੜੀਆਂ ਤੇ ਚੜ੍ਹ ਕੇ ਵੀ ਝੂਮਦੇ ਨੇ, ਆਰੇ ਨਾਲ ਆਪਣਾ ਆਪ ਚਰਵਾ ਕੇ ਵੀ ਖੁਸ਼ ਪ੍ਰਸੰਨ ਨੇ, ਸੀਸ ਤੇ ਆਰਾ, ਨਾਮ ਦੀ ਖੁਮਾਰੀ। ਰਸਨਾ ਤੋਂ ਜਪਜੀ ਸਾਹਿਬ ਦਾ ਪਾਠ, ਬੰਦ ਬੰਦ ਕੱਟਿਆ ਜਾ ਰਿਹਾ ਹੋਵੇ ਭਾਈ ਮਨੀ ਸਿੰਘ ਜੀ ਦਾ, ਰਸਨਾ ਤੇ ਸੁਖਮਣੀ ਸਾਹਿਬ ਦਾ ਜਾਪ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ 4 ਸਾਲ ਦੇ ਬੱਚੇ ਭਾਈ ਅਜੈ ਸਿੰਘ ਦਾ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਦੇ ਨੇ, ਰਸਨਾ ਤੇ ਪ੍ਰਭੂ ਦਾ ਨਾਮ ਬਾਜਾਂ ਵਾਲਿਆ, ਤੇਰਾ ਸ਼ੁਕਰ ਹੈ, ਤੂੰ ਤੇ ਸਾਰਾ ਸਰਬੰਸ ਲੁਟਾ ਗਿਆ, ਅਸੀਂ ਤੇਰੇ ਸੇਵਕ ਹਾਂ, ਸਾਡੇ ਸਾਹਮਣੇ ਤੇ ਸਾਡਾ ਕੇਵਲ ਇੱਕ ਪੁੱਤ ਕੋਇਆ ਗਿਆ, ਪਤਾ ਨਹੀਂ ਕਿੰਨਾ ਦੇ ਹੱਥਾਂ ਚ ਪਲਦਾ ਤੇ ਕਿੰਨਾ ਦੇ ਹੱਥਾਂ ਚ ਬੱਚਾ ਵੱਡਾ ਹੁੰਦਾ, ਦਸ਼ਮੇਸ਼ ਪਿਤਾ ਤੇਰਾ ਸ਼ੁਕਰ ਹੈ, ਇਹ ਪੁੱਤਰ ਵੀ ਮੇਰੀਆਂ ਅੱਖਾਂ ਸਾਹਮਣੇ ਸਿੱਖੀ ਦੇ ਲੇਖੇ ਲੱਗ ਗਿਆ। ਨਾਮ ਦੀ ਖੁਮਾਰੀ, ਸਿਮਰਨ ਦੀ ਖੁਮਾਰੀ, ਸ਼ਬਦ ਦੀ ਖੁਮਾਰੀ, ਗੁਰੂ ਦੀ ਸਿੱਖੀ ਦੀ ਖੁਮਾਰੀ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਖੁਮਾਰੀ ਨਹੀਂ ਉਤਰਦੀ। ਇਹ ਖਰੀ ਮਸਤੀ ਹੈ ਜਿਨ੍ਹਾਂ ਨੂੰ ਇੱਕ ਵਾਰੀ ਚੜ੍ਹ ਗਈ, ਜਿਨ੍ਹਾਂ ਨੇ ਉਸ ਪ੍ਰੇਮ ਦਾ ਪਿਆਲਾ ਪੀ ਲਿਆ ਸਤਿਗੁਰ ਦੇ ਪਾਸੋਂ, ਇਹ ਖੁਮਾਰੀ, ਇਹ ਰਸ ਨਹੀਂ ਉਤਰਦਾ। ਸਾਕੀ ਹੋਏ ਪਿਲਾਵਣਾ, ਪਰ ਪਿਲਾਉਣਾ ਸਤਿਗੁਰ ਨੇ ਹੈ, ਪ੍ਰੇਮ ਦਾ ਪਿਆਲਾ, ਨਾਮ ਦਾ ਸ਼ਬਦ ਦਾ ਪਿਆਲਾ ਸਤਿਗੁਰ ਨੇ ਦੇਣਾ। ਖਰੀ ਖੁਮਾਰੀ, ਖਰੀ ਮਸਤੀ ਹੈ ਜਿਹੜੀ ਗੁਰੂ ਦੇ ਪਿਆਰਿਆਂ ਨੂੰ ਚੜ੍ਹਦੀ ਹੈ। ਫਿਰ ਜੀਵਨ ਕੀ ਹੈ ਉਹਨਾਂ ਦਾ? ਭਾਏ ਭਗਤ ਭੈ ਚੱਲਣ ਮਸਤ ਅਲ ਮਸਤ ਸਦਾ ਹੁਸ਼ਿਆਰੀ। ਭਾਏ ਭਗਤ, ਪ੍ਰੇਮਾ ਭਗਤੀ, ਭੈ ਚੱਲਣਾ ਉਹਦੇ ਡਰ ਵਿੱਚ ਚੱਲਣਾ, ਪ੍ਰੇਮਾ ਭਗਤੀ ਦੇ ਭੈ ਵਿਖੇ ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦਾ ਪਿਆਰਾ, ਉਹ ਚੱਲਦਾ ਹੈ। ਤੇ ਸਾਧ ਸੰਗਤ ਦੀਨ ਦੁਨੀਆਂ ਵੱਲੋਂ ਮਸਤ ਅਲਮਸਤ ਹੋ ਕੇ ਸਦੀਵੀ ਕਾਲ ਵਾਸਤੇ ਸੰਸਾਰ ਜਗਤ ਦੇ ਵਿੱਚ ਹੁਸ਼ਿਆਰ ਰਹਿੰਦਾ ਹੈ। ਜਿਹੜੇ ਦੁਨਿਆਵੀ ਨਸ਼ੇ ਆਦਿਕ ਨੇ ਉਹ ਤੇ ਮਤ ਮਾਰ ਦਿੰਦੇ ਆ, ਅਚੇਤਪਨ ਵਾਲੇ ਪਾਸੇ ਲੈ ਜਾਂਦੇ। ਅਚੇਤਪਨ ਚੇਤੇ ਰੱਖਿਓ, ਜਿਹੜੀ ਬਾਤ ਭਾਈ ਗੁਰਦਾਸ ਜੀ ਨੇ ਆਖੀ ਨਾ, ਸਦਾ ਹੁਸ਼ਿਆਰੀ, ਸਿੱਖ ਹੁਸ਼ਿਆਰ ਭਾਵ ਸੁਚੇਤ ਰਹਿੰਦਾ, ਬਾਵਰਾ ਨਹੀਂ ਹੁੰਦਾ। ਦੁਨਿਆਵੀ ਨਸ਼ੇ ਬਾਵਰਾ ਕਰ ਦਿੰਦੇ, ਪਾਗਲ ਕਰ ਦਿੰਦੇ। ਦੁਨਿਆਵੀ ਨਸ਼ੇ ਅਚੇਤਪਨ ਵਾਲੇ ਪਾਸੇ ਲੈ ਕੇ ਜਾਂਦੇ। ਪਰਮੇਸ਼ਰ ਦੇ ਨਾਮ ਦਾ ਨਸ਼ਾ, ਪਰਮੇਸ਼ਰ ਦੇ ਨਾਮ ਦੀ ਮਸਤੀ, ਨਾਮ ਦੀ ਖੁਮਾਰੀ ਹੁਸ਼ਿਆਰ ਕਰ ਦਿੰਦੀ ਹੈ। ਹੁਸ਼ਿਆਰ ਦਾ ਭਾਵ ਕਾਮ ਕ੍ਰੋਧ ਲੋਭ ਮੋਹੰਕਾਰ ਵਾਲੇ ਪਾਸਿਓਂ ਸਿੱਖ ਸੁਚੇਤ ਰਹਿੰਦਾ ਹੈ, ਅਚੇਤਪਨ ਵਾਲੇ ਪਾਸੇ ਨਹੀਂ ਹੈ। ਨਾਮ ਸਿਮਰਨ ਵਿੱਚ ਮਸਤ, ਪਰ ਸਦਾ ਵਾਸਤੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ। ਭਗਤ ਵਚਲ ਹੋਏ ਭਗਤ ਭੰਡਾਰੀ, ਆਪ ਨਿਰੰਕਾਰ ਪਰਮੇਸ਼ਰ ਉਸ ਭਗਤ ਦਾ ਭੰਡਾਰੀ ਹੋ ਜਾਂਦਾ ਹੈ। ਭਗਤ ਵਛਲ, ਭਗਤ ਵਛਲ ਪਰਮਾਤਮਾ ਨੂੰ ਆਖਿਆ, ਭਗਤਾਂ ਨਾਲ ਪਿਆਰ ਕਰਨ ਵਾਲਾ, ਭਗਤੀ ਨਾਲ ਪਿਆਰ ਕਰਨ ਵਾਲਾ, ਆਪਣੇ ਪਿਆਰਿਆਂ ਨਾਲ ਪਿਆਰ ਕਰਨ ਵਾਲਾ ਪਰਮਾਤਮਾ, ਭਗਤ ਵਛਲ ਹੋਏ ਭਗਤ ਭੰਡਾਰੀ, ਆਪਣਿਆਂ ਭਗਤਾਂ ਦਾ ਭੰਡਾਰੀ ਹੋ ਜਾਂਦਾ ਹੈ। ਭੰਡਾਰੀ ਮਤਲਬ ਖਜ਼ਾਨੇ ਦੇਣ ਵਾਲਾ, ਭਾਵ ਆਪਣਿਆਂ ਭਗਤਾਂ ਨੂੰ ਕਿਸੇ ਚੀਜ਼ ਦੀ ਤੋਟ ਨਹੀਂ ਆਉਣ ਦਿੰਦਾ। ਆਪਣਿਆਂ ਭਗਤਾਂ ਨੂੰ, ਬੰਦਗੀ ਵਾਲਿਆਂ ਨੂੰ ਕਿਤੇ ਵੀ ਕੋਈ ਔਖ ਨਹੀਂ ਸਹਿਣ ਦਿੰਦਾ। ਸਦੀਵੀ ਕਾਲ ਵਾਸਤੇ ਖੁਸ਼ੀਆਂ ਖੇੜੇ ਬਖਸ਼ ਕੇ ਲੋਕ ਪਰਲੋਕ ਵਿੱਚ ਝੋਲੀਆਂ ਭਰਦਾ ਹੀ ਰਹਿੰਦਾ ਹੈ। ਇਸ ਲਈ ਸਤਿਗੁਰੂ ਜੀ ਦੇ ਸ਼ਬਦ ਦੇ ਅੰਮ੍ਰਿਤ ਦਾ ਪਿਆਲਾ ਸਦੀਵੀ ਕਾਲ ਵਾਸਤੇ ਅਟਲ ਹੈ। ਉਹਦੀ ਖੁਮਾਰੀ ਸੱਚੀ ਖੁਮਾਰੀ ਹੈ। ਗੁਰੂ ਦੇ ਪਾਸ ਆ, ਗੁਰੂ ਦੇ ਸਿੱਖਾ, ਪਰਮੇਸ਼ਰ ਦੇ ਨਾਮ ਦਾ ਸ਼ਬਦ ਦਾ ਪਿਆਲਾ ਪੀ, ਫਿਰ ਸਦੀਵੀ ਕਾਲ ਵਾਸਤੇ ਇਸ ਧਰਤੀ ਦੇ ਉੱਤੇ ਅਮਰ ਹੋ ਜਾਏਗਾ। ਮਾਲਕ ਦੀ ਹਜ਼ੂਰੀ ਵਿੱਚ ਫਿਰ ਤੂੰ ਜੀਵਨ ਦੀ ਬਾਜੀ ਜਿੱਤ ਕੇ ਜਾਏਗਾ। ਵਾਰ 11ਵੀਂ ਦੀ ਦੂਜੀ ਪੌੜੀ ਵਿੱਚ ਪਾਵਨ ਬਚਨ ਫੁਰਮਾਨ ਕਰ ਰਹੇ ਹਨ। ਇਕਤ ਨੁਕਤੈ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ, ਮਸਤਾਨੀ ਵਿੱਚ ਮਸਲਤੀ ਗੈਰ ਮਹਿਲ ਜਾਣਾ ਮਨ ਮਾਰੀ, ਗੱਲ ਨਾ ਬਾਹਰ ਨਿਕਲੈ ਹੁਕਮੀ ਬੰਦੇ ਕਾਰ ਕਰਾਰੀ, ਗੁਰਮੁਖ ਸੁਖ ਫਲ ਪਿਰਮ ਰਸ ਦੇਹ ਵਿਦੇਹ ਵੱਡੇ ਵਿਚਾਰੀ, ਗੁਰਮੂਰਤ ਗੁਰ ਸ਼ਬਦ ਸੁਣ ਸਾਧ ਸੰਗਤ ਆਸਣ ਨਿਰੰਕਾਰੀ, ਆਦ ਪੁਰਖ ਆਦੇਸ਼ ਕਰ ਅੰਮ੍ਰਿਤ ਵੇਲਾ ਸ਼ਬਦ ਆਹਾਰੀ, ਅਵਗਤ ਗਤ ਅਗਾਧ ਬੋਧ ਅਕਥ ਕਥਾ ਅਸਗਾਹ ਅਪਾਰੀ, ਸਹਿਣ ਅਵਟਣ ਪਰ ਉਪਕਾਰੀ, ਸਹਿਣ ਅਵਟਣ ਪਰ ਉਪਕਾਰੀ। ਬੜੇ ਪਿਆਰੇ ਬਚਨ ਆਖਰੇ ਕਹਿੰਦੇ, ਇਕਤ ਨੁਕਤੈ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਇੱਕ ਛੋਟੇ ਜਿਹੇ ਨੁਕਤੇ ਤੋਂ, ਮਹਿਰਮ ਤੋਂ ਮੁਜਰਮ ਬਣ ਜਾਂਦਾ ਹੈ। ਧਿਆਨ ਨਾਲ ਸੁਣਨਾ, ਲਿਖਣ ਦੇ ਵਿੱਚ ਕਹਿਣ ਲੱਗੇ, ਇਕਤ ਨੁਕਤੈ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਈ। ਹੁਣ ਮਹਿਰਮ ਜਿਹੜਾ ਉਹ ਤੇ ਸਤਿਕਾਰਯੋਗ ਹੈ, ਜਿਹੜਾ ਮਹਿਰਮ ਹੈ ਉਹ ਤੇ ਸਤਿਕਾਰਯੋਗ ਹੈ, ਪੂਜਨੀਕ ਹੈ। ਪਰ ਜਿਹੜਾ ਸਾਧ ਸੰਗਤ ਮੁਜਰਮ ਹੈ ਉਹ ਖੁਆਰ ਹੋਣ ਵਾਲਾ ਹੈ। ਪਰ ਜਦੋਂ ਲਿਖਣਾ ਹੈ ਮਹਿਰਮ ਤੇ ਮੁਜਰਮ, ਹੁਣ ਖਿਆਲ ਨਾਲ ਸੁਣਿਓ, ਜੇ ਲਿਖਣ ਵੇਲੇ ਉਰਦੂ ਦੇ ਵਿੱਚ ਵੀ ਵਿਦਵਾਨਾਂ ਨੇ ਲਿਖਿਆ, ਫਾਰਸੀ ਦੇ ਵਿੱਚ ਵੀ, ਪਰ ਸਾਧ ਸੰਗਤ ਇੱਕ ਛੋਟਾ ਜਿਹਾ ਨੁਕਤਾ ਹੈ। ਜੇ ਛੋਟੇ ਜਿਹੇ ਨੁਕਤੇ ਦੇ ਨਾਲ ਸਾਧ ਸੰਗਤ ਇੱਕ ਮਾੜਾ ਜਿਤਨਾ ਵੀ ਜਿਹੜੀ ਮਹਿਰਮ ਵਾਲੀ ਹੇ ਹੈ ਉਹਦੇ ਵਿੱਚ ਇੱਕ ਨਿੱਕਾ ਜਿਹਾ ਨੁਕਤਾ ਲੱਗ ਜਾਣ ਤੇ ਮਹਿਰਮ ਤੋਂ ਮੁਜਰਮ ਬਣ ਜਾਂਦਾ ਹੈ। ਬਾਤ ਛੋਟੀ ਜਿਹੀ ਪਰ ਧਿਆਨ ਨਾਲ ਅਰਥ ਸੁਣਨਾ, ਦਾਸ ਹੋਰ ਵੀ ਵਿਸਥਾਰ ਵਿੱਚ ਬੇਨਤੀ ਕਰੇਗਾ। ਇਕਤ ਨੁਕਤੈ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਇੱਕ ਛੋਟੇ ਜਿਹੇ ਨੁਕਤੇ ਤੋਂ ਮਹਿਰਮ ਤੋਂ ਮੁਜਰਮ ਬਣ ਜਾਂਦਾ ਹੈ, ਭਾਵ ਮਹਿਰਮ ਵਾਲੀ ਹੇ ਵਿੱਚ ਛੋਟਾ ਜਿਹਾ ਨੁਕਤਾ ਲੱਗ ਜਾਏ ਤੇ ਉਹਦਾ ਜਿਹੜਾ ਪਾਦੇ ਆ ਪੜਨ ਦੇ ਵਿੱਚ ਮੁਜਰਮ ਬਣ ਜਾਂਦਾ, ਭਾਵ ਭਲਿਆਣ ਤੋਂ ਖੁਆਰੀ ਹੋ ਜਾਂਦੀ ਹੈ, ਭਲਿਆਂ ਤੋਂ ਖੁਆਰ ਹੋਣ ਵਾਲਾ ਕੰਮ ਹੋ ਜਾਂਦਾ ਹੈ। ਕਿਵੇਂ? ਹੁਣ ਬਚਨ ਸੁਣਿਓ। ਇੱਕ ਵਿਦਵਾਨ ਨੇ ਦੋ ਲਾਈਨਾਂ ਲਿਖੀਆਂ ਜੀ ਕਾਵਿ ਦੇ ਵਿੱਚ, ਜਿਹੜੇ ਇਹਨਾਂ ਭਾਸ਼ਾ ਆਦਿਕ ਨੂੰ ਜਾਣਦੇ ਨੇ ਉਹਨਾਂ ਨੂੰ, ਕਈ ਸਾਡੇ ਸਿਆਣੇ ਬਜ਼ੁਰਗ ਨੇ ਉਮਰ ਦੇ ਵਿੱਚ ਦਾਸਰਿਆਂ ਨਾਲੋਂ ਜਿਹੜੇ ਵਡੇਰੇ ਨੇ ਉਹਨਾਂ ਨੂੰ ਇਸ ਗੱਲ ਦਾ ਬਹੁਤ ਜਲਦੀ ਪਤਾ ਲੱਗੇਗਾ ਕਿ ਜਿਨ੍ਹਾਂ ਨੇ ਉਰਦੂ ਪੜ੍ਹਿਆ ਹੋਇਆ ਹੈ, ਉਰਦੂ ਦੇ ਵਿੱਚ ਵੀ ਉਹਨਾਂ ਨੂੰ ਪਤਾ ਲੱਗਦਾ ਹੈ। ਇੱਕ ਵਿਦਵਾਨ ਲਿਖਦਾ, ਹਮ ਦੁਆ ਲਿਖਤੇ ਗਏ ਵੋ ਦਗਾ ਪੜ੍ਹਤੇ ਗਏ, ਏਕ ਨੁਕਤੇ ਨੇ ਮੁਜ਼ੇ ਮਹਿਰਮ ਸੇ ਮੁਜ਼ਰਮ ਕਰ ਦਿਆ। ਤੋ ਸਾਧ ਸੰਗਤ, ਇੱਕ ਵਿਦਵਾਨ ਹੋਰ ਨੂੰ ਮੈਂ ਪੜ੍ਹਿਆ, ਉਹਨੇ ਵੀ ਇਹ ਬਚਨ ਲਿਖਿਆ, ਉਹ ਕਰ ਦਿਆ ਦੀ ਜਗ੍ਹਾ ਤੇ ਬਣਾ ਦਿਆ ਆਖਦਾ। ਕਹਿਣ ਲੱਗਾ, ਹਮ ਦੁਆ ਲਿਖਤੇ ਗਏ ਵੋ ਦਗਾ ਪੜ੍ਹਤੇ ਗਏ, ਏਕ ਨੁਕਤੇ ਨੇ ਮੁਜ਼ੇ ਮਹਿਰਮ ਸੇ ਮੁਜ਼ਰਮ ਬਣਾ ਦਿਆ। ਭਾਵ ਕਿੱਥੇ ਮਹਿਰਮ ਸਤਿਕਾਰਯੋਗ ਪੂਜਨੀਕ ਤੇ ਕਿੱਥੇ ਮੁਜ਼ਰਮ, ਪਰ ਲਿਖਣ ਦੇ ਵਿੱਚ ਫਰਕ ਕਿੰਨਾ, ਕੇਵਲ ਹੇ ਦੇ ਨਾਲ ਇੱਕ ਛੋਟੀ ਜੀ। ਸਾਧ ਸੰਗਤ, ਨਿੱਕੀ ਜੀ ਬਿੰਦੀ ਲੱਗ ਗਈ, ਨੁਕਤਾ ਲੱਗ ਗਿਆ ਤੇ ਸਾਧ ਸੰਗਤ ਉਹਦਾ ਅਰਥ ਹੀ ਬਦਲ ਗਿਆ, ਔਰ ਉਹ ਅਰਥ ਜਿਸ ਦੇ ਦਿਨ ਰਾਤ ਦਾ ਫਰਕ ਹੈ। ਜਦੋਂ ਆਪਾਂ, ਜੋ ਦਾਸ ਨੇ ਵਿਦਵਾਨਾਂ ਪਾਸੋਂ ਪੜ੍ਹਿਆ ਹੈ, ਜਦੋਂ ਆਪਾਂ ਮਹਿਰਮ ਲਿਖਦੇ ਹਾਂ ਤੇ ਮਹਿਰਮ ਲਿਖਣ ਦੇ ਵਿੱਚ ਸਾਧ ਸੰਗਤ ਲਫ਼ਜ਼ ਜਿਹੜੇ ਨੇ ਉਹ ਹਨ ਮੀਮ ਹੇ ਰੇ ਮੀਮ, ਕੀ ਬਣ ਗਿਆ? ਮਹਿਰਮ। ਜਦੋਂ ਲਿਖਣਾ ਮੁਜ਼ਰਮ, ਹੁਣ ਫਰਕ ਬੜਾ ਥੋੜਾ ਜਿਹਾ ਜੇ, ਹੁਣ ਮੁਜ਼ਰਮ ਲਿਖਣ ਵੇਲੇ ਮੀਮ ਜ਼ੀਮ ਰੇ ਮੀਮ ਮੁਜ਼ਰਮ। ਤੋ ਸਾਧ ਸੰਗਤ, ਇੱਕ ਛੋਟਾ ਜਿਹਾ ਨੁਕਤਾ ਥੱਲੇ ਲੱਗ ਗਿਆ, ਥੱਲੜਲੇ ਪਾਸੇ ਨਿਕਾ ਜਿਹਾ ਬਿੰਦੀ ਜਿਵੇਂ ਆਪਾਂ ਪਾਉਂਦੇ, ਇੰਨੀ ਕੁ ਲੱਗ ਗਈ ਤੇ ਉਹਨੇ ਪੜ੍ਹਨ ਦੇ ਵਿੱਚ ਉਹਨੂੰ ਮਹਿਰਮ ਸੀ ਇਹਨੂੰ ਮੁਜ਼ਰਮ ਬਣਾ ਤਾ। ਜਦੋਂ ਆਪਾਂ ਦੁਆ ਲਿਖਦੇ ਨਾ, ਦੁਆ ਦਾਲ ਪੇਸ਼ ਐਨ ਅਲਫ, ਪਰ ਜਦੋਂ ਦਗਾ ਲਿਖਣਾ ਆਪਾਂ ਦਾਲ ਗੈਨ ਅਲਫ। ਇਸੇ ਤਰ੍ਹਾਂ ਹੋਰ ਵੀ ਲਫ਼ਜ਼ ਇਸ ਤਰ੍ਹਾਂ ਦੇ ਆਉਂਦੇ ਨੇ। ਕੁਝ ਕੁ ਬਚਨ ਦਾਸ ਨੇ ਬਾਣੀ ਵਿੱਚੋਂ ਵੀ ਮੈਂ ਤੁਹਾਡੇ ਨਾਲ ਯਤਨ ਕਰਾਂਗਾ ਸਾਂਝੇ ਕਰਨ ਦਾ, ਦਿਨ ਰਾਤ ਦਾ ਕਿਵੇਂ ਫਰਕ ਪੈ ਜਾਂਦਾ ਇੱਕ ਨੁਕਤੇ ਨਾਲ, ਇੱਧਰੋਂ ਉੱਧਰ ਪੈ ਗਈ ਸਿਆਰੀ, ਉੱਧਰੋਂ ਔਂਕੜ ਲੱਗ ਗਿਆ, ਜਾਂ ਇਸ ਤਰ੍ਹਾਂ ਉਚਾਰਨ ਕਰਨ ਦੇ ਵਿੱਚ ਵੀ। ਜਿਵੇਂ ਸਾਧ ਸੰਗਤ, ਹੋਰ ਇੱਕ ਬੇਨਤੀ ਕਰਦੇ ਹਾਂ, ਜਿਵੇਂ ਖੁਦਾ ਹੈ, ਬੜਾ ਮਸ਼ਹੂਰ ਲਫ਼ਜ਼ ਹੈ ਖੁਦਾ। ਹੁਣ ਜਦੋਂ ਆਪਾਂ ਖੁਦਾ ਲਿਖਦੇ ਹਾਂ ਤੇ ਸਾਧ ਸੰਗਤ ਜੁਦਾ ਲਿਖਦੇ ਹਾਂ, ਜੁਦਾ ਇੱਕ ਦੂਜੇ ਤੋਂ ਜੁਦਾ ਹੋਣ, ਵੱਖਰੇ ਹੋਣ, ਤਾਂ ਦੋਨਾਂ ਦੇ ਬਚਨ ਵੀ ਆਪ ਨਾਲ ਲਿਖਣ ਦੇ ਵਿੱਚ ਵੀ ਸਾਂਝੇ ਕਰਦੇ ਹਾਂ। ਜਦੋਂ ਆਪਾਂ ਖੁਦਾ ਲਿਖਦੇ ਹਾਂ ਤਾਂ ਕੀ ਲਫ਼ਜ਼ ਪੈਂਦੇ ਨੇ? ਖੇ ਪੇਸ਼ ਦਾਲ ਅਲਫ। ਜਦੋਂ ਆਪਾਂ ਜੁਦਾ ਲਿਖਣਾ ਹੈ, ਥੋੜੇ ਜਿਹੇ ਫਰਕ ਨਾਲ ਐ ਨਿਕਾ ਜਿਹਾ ਨੁਕਤਾ, ਜ਼ੀਮ ਪੇਸ਼ ਦਾਲ ਅਲਫ ਜੁਦਾ। ਮੇਰੇ ਕਹਿਣ ਦਾ ਭਾਵ, ਸਾਧ ਸੰਗਤ, ਇਸੇ ਤਰ੍ਹਾਂ ਇੱਕ ਛੋਟਾ ਜਿਹਾ ਹੀ ਨੁਕਤਾ ਕਦੇ ਕਦੇ ਜ਼ਿੰਦਗੀ ਦਾ ਤੁਹਾਨੂੰ ਬਹੁਤ ਮਹਾਨ ਬਣਾ ਜਾਂਦਾ ਹੈ, ਛੋਟਾ ਜਿਹਾ ਜ਼ਿੰਦਗੀ ਦਾ ਨੁਕਤਾ ਤੁਹਾਨੂੰ ਖੇ ਵਿੱਚ ਰਲਾ ਜਾਂਦਾ। ਹੁਣ ਕਦੇ ਸੋਚ ਕੇ ਵੇਖਿਓ, ਸਾਰੀ ਦੀ ਸਾਰੀ ਜ਼ਿੰਦਗੀ ਬੰਦਾ ਮਨ ਮਤ ਦੇ ਉੱਤੇ ਚੱਲਦਾ ਰਿਹਾ, ਮਤ ਸ਼ਬਦ ਉਹੀ ਹੋ ਰਹਿਣਾ, ਮਨ ਮਤ, ਸਾਰੀ ਜ਼ਿੰਦਗੀ ਮਨ ਮਤ ਵਿੱਚ ਚੱਲਦਾ ਰਿਹਾ, ਖੁਆਰ ਹੁੰਦਾ ਰਿਹਾ, ਮਨ ਲਾ ਕੇ ਗੁਰ ਲਾ ਦਿੱਤਾ, ਗੁਰ ਮਤ, ਮਤ ਨਾਲ ਰਹਿਣੀ ਪਰ ਗੁਰੂ ਦੀ ਮਤ। ਸਾਧ ਸੰਗਤ, ਬਾਣੀ ਦੇ ਵਿੱਚ ਐਸੇ ਵੀ ਬੇਅੰਤ ਸ਼ਬਦ ਆਏ, ਆਹ ਬਚਨ ਸੁਣਿਓ, ਇੱਕ ਦੋ ਬਚਨ ਦਾਸ ਆਪ ਨਾਲ ਸਾਂਝੇ ਕਰ ਦੇਗਾ। ਇੱਕ ਨਿੱਕੀ ਜੀ ਸਿਹਾਰੀ ਬਿਹਾਰੀ ਔਂਕੜ ਦੇ ਨਾਲ ਉਹਦਾ ਅਰਥ ਹੀ ਬਦਲ ਜਾਂਦਾ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅਰ ਸ਼ਬਦ ਆਇਆ, ਅਰ, ਅਰ ਦਾ ਅਰਥ ਹੈ ਅਤੇ, ਜਿਵੇਂ ਮੈਂ ਅਰ, ਤੂੰ, ਅਸੀਂ ਅਰ, ਤੁਸੀਂ, ਉੱਥੇ ਅਰ ਹੋਏਗਾ ਐੜਾ ਰਾਰੇ ਨੂੰ ਔਂਕੜ ਅਰ। ਅਤੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਇੱਥੇ ਅਰ ਰਾਰੇ ਨੂੰ ਔਂਕੜ ਨਾਲ, ਅਤੇ ਬਾਲ ਜਵਾਨੀ ਅਰ ਬਿਰਧ ਫੁਨ, ਬਾਲਕ ਅਵਸਥਾ, ਜਵਾਨੀ ਦੀ ਅਵਸਥਾ ਅਰ, ਅਤੇ ਬੁਢਾਪੇ ਦੀ ਅਵਸਥਾ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਪਹਿਲੇ ਸਮੇਂ ਵਿੱਚ ਵੀ ਅੱਜ ਵੀ ਅਰ ਅੰਤ ਨੂੰ ਵੀ ਪਰਮਾਤਮਾ ਰੱਖੇਗਾ, ਉੱਥੇ ਅਰ ਦਾ ਅਰਥ ਹੈ ਅਤੇ, ਐੜਾ ਰਾਰੇ ਔਂਕੜ ਅਰ। ਹੁਣ ਸਾਧ ਸੰਗਤ, ਜੇ ਐੜੇ ਨੂੰ ਅੱਗੇ ਰਾਰਾ ਲਿਖਿਆ, ਐੜਾ ਰਾਰਾ, ਹੁਣ ਜੇ ਰਾਰੇ ਨੂੰ ਔਂਕੜ ਨਾ ਹੋਵੇ, ਰਾਰੇ ਨੂੰ ਸਿਹਾਰੀ ਹੋਵੇ, ਰਾਰੇ ਨੂੰ ਔਂਕੜ ਦੀ ਜਗ੍ਹਾ ਤੇ ਅਰ, ਅਰ ਦੇ ਰਾਰੇ ਨੂੰ ਔਂਕੜ ਦੀ ਜਗ੍ਹਾ ਤੇ ਸਿਹਾਰੀ ਪਾ ਦਈਏ, ਤੇ ਫਿਰ ਇੱਥੇ ਇੱਕ ਵਚਨ ਬਹੁ ਵਚਨ ਦਾ ਹੀ ਨਹੀਂ, ਦਿਨ ਰਾਤ ਦਾ ਫਰਕ। ਐੜਾ ਰਾਰੇ ਨੂੰ ਸਿਹਾਰੀ ਅਰ, ਇਹਦਾ ਅਰਥ ਹੈ ਦੁਸ਼ਮਣ, ਵੈਰੀ। ਬਚਨ ਸੁਣਨੇ, ਕਲਗੀਧਰ ਪਾਤਸ਼ਾਹ ਦੀ ਪਾਵਨ ਬਾਣੀ ਪੜਿਓ, ਦੇਹ ਸ਼ਿਵਾ ਬਾਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ ਨਾ ਡਰੋਂ, ਅਰ ਸਿਓ ਜਬ ਜਾਏ ਲੜੋਂ। ਅਰ ਦੇ ਨਾਲ ਲੜਾਂ ਜਾ ਕੇ, ਉੱਥੇ ਅਰ ਰਾਰੇ ਨੂੰ ਸਿਹਰੀ ਨਾਲ, ਅਰਥ ਹੈ ਦੁਸ਼ਮਣ, ਰਾਰੇ ਨੂੰ ਔਂਕੜ ਪੈ ਗਿਆ ਅਰਥ ਬਣ ਗਿਆ, ਅਤੇ ਰਾਰੇ ਨੂੰ ਸਿਹਰੀ ਲੱਗ ਗਈ ਅਰਥ ਬਣ ਗਿਆ ਦੁਸ਼ਮਣ। ਨਾ ਡਰੋਂ ਅਰ ਸਿਓ ਜਬ ਜਾਏ ਲੜੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਜਾਪ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ, ਜਾਪ ਸਾਹਿਬ ਦੇ ਵਿੱਚੋਂ ਦਾਸ ਇੱਕ ਪ੍ਰਮਾਣ ਦੇ ਦੇਵੇ, ਹਰ ਬੋਲ ਮਨਾ ਸ਼ੰਤਾ ਪ੍ਰਸਾਦ। ਕੀ ਬਚਨ ਆਇਆ? ਕਲਗੀ ਧਰ ਪਿਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਬੋਲ, ਕਰੁਣਾਲਿਆ ਹੈ ਆਰ ਘਾਲਿਆ ਹੈ, ਕਰੁਣਾਲਿਆ ਹੈ ਤੂੰ, ਕਰੁਣਾ ਦਾ ਘਰ ਹੈ, ਦਇਆ ਦਾ ਘਰ ਹੈ ਪਰਮੇਸ਼ਰ, ਆਰ ਘਾਲਿਆ ਹੈ, ਅਰ ਰਾਰੇ ਨੂੰ ਸਿਆਰੀ ਨਾਲ, ਅਰ ਅਰ ਘਾਲਿਆ ਹੈ ਤੂੰ, ਦੁਸ਼ਮਣ ਦਾ ਨਾਸ਼ ਕਰ ਦੇਣ ਵਾਲਾ ਹੈ, ਉੱਥੇ ਅਰ ਰਾਰੇ ਨੂੰ ਸਿਆਰੀ ਨਾਲ। ਮੇਰੇ ਕਹਿਣ ਦਾ ਭਾਵ, ਸਾਧ ਸੰਗਤ, ਇਸ ਤਰ੍ਹਾਂ ਦੇ ਬੇਅੰਤ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਵੀ, ਕਲਗੀਧਰ ਪਾਤਸ਼ਾਹ ਦੀ ਪਾਵਨ ਬਾਣੀ ਵਿੱਚੋਂ, ਰਚਨਾ ਵਿੱਚੋਂ ਵੀ ਦਿੱਤੇ ਜਾ ਸਕਦੇ ਨੇ। ਇੱਕ ਛੋਟਾ ਜਿਹਾ ਨੁਕਤਾ ਜਿਹੜਾ ਹੈ, ਇੱਕ ਸਿਹਾਰੀ ਬਿਹਾਰੀ ਕੰਨਾ ਬਿੰਦੀ, ਉਹਦੇ ਨਾਲ ਅਰਥ ਬਦਲ ਜਾਂਦਾ ਹੈ। ਇਸ ਲਈ ਉਚਾਰਨ ਕਰਨ ਵੇਲੇ ਵੀ ਤੇ ਅਰਥ ਕਰਨ ਵੇਲੇ ਵੀ, ਲਿਖਣ ਵੇਲੇ ਵੀ ਇਸ ਗੱਲ ਦਾ ਬੜਾ ਧਿਆਨ ਰੱਖਣਾ ਪਏਗਾ। ਭਾਈ ਗੁਰਦਾਸ ਜੀ ਹੁਣ ਕੀ ਦੱਸ ਰਹੇ ਨੇ, ਇੱਧਰਲੇ ਪਾਸਿਓਂ ਵੀ ਸਾਨੂੰ ਸੁਚੇਤ ਕਰ ਰਹੇ ਨੇ, ਇਹ ਬਾਣੀ ਲਿਖਣੀ ਹੈ, ਉਚਾਰਨੀ ਹੈ, ਅਰਥ ਆਦਿਕ ਕਰਨੇ ਹਨ। ਭਾਈ ਗੁਰਦਾਸ ਜੀ ਵੀ ਤੇ ਹੁਣ ਮਹਾਨ ਵਿਆਖਿਆ ਕਰਨੇ, ਇੱਧਰਲੇ ਪੱਖ ਤੋਂ ਵੀ ਉਹਨਾਂ ਨੇ ਸਾਨੂੰ ਵੇਖੋ ਸੁਚੇਤ ਕੀਤਾ ਹੈ। ਕਹਿਣ ਲੱਗੇ, ਇੱਕਤ ਨੁਕਤੈ ਹੋਏ ਜਾਏ, ਮਹਿਰਮ ਮੁਜ਼ਰਮ ਖੈਰ ਖੁਆਰੀ। ਇੱਕ ਛੋਟੇ ਜਿਹੇ ਨੁਕਤੇ ਤੋਂ, ਮਹਿਰਮ ਤੋਂ ਮੁਜ਼ਰਮ ਪੜਿਆ ਗਿਆ, ਇੱਕ ਪਾਸੇ ਖੈਰ ਭਾਵ ਮਹਿਰਮ, ਸਤਿਕਾਰਯੋਗ ਪੂਜਨੀਕ, ਤੇ ਦੂਸਰੇ ਪਾਸੇ ਮੁਜ਼ਰਮ ਖੁਆਰੀ ਵਾਲਾ ਲਫ਼ਜ਼ ਜਿਹੜਾ ਸੀ ਉਹ ਬਣ ਗਿਆ। ਮਸਤਾਨੀ ਵਿੱਚ ਮਸਲਤੀ, ਗੈਰ ਮਹਿਲ ਜਾਣਾ ਮਨ ਮਾਰੀ। ਮਸਤਾਨੀ ਵਿੱਚ ਮਸਲਤੀ ਹੈ, ਗੈਰ ਮਹੱਲ ਵੱਲ ਜਾਣ ਤੇ ਮਨ ਨੂੰ ਰੋਕਣਾ ਹੈ। ਹੁਣ ਬਚਨ ਸੁਣਨੇ ਦਾ ਭਾਵ ਕੀ ਹੈ? ਇਹ ਤੇ ਅੱਖਰੀ ਅਰਥ ਨੇ। ਮਸਤਾਨੇ ਰਹਿਣ ਵਿੱਚ ਨੇਕ ਸਲਾਹ ਹੈ, ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਮਸਤ ਹੋ ਗਏ, ਰੱਬ ਦੀ ਬੰਦਗੀ ਵਿੱਚ ਮਸਤ ਹੋ ਗਏ। ਕਹਿਣ ਲੱਗੇ, ਉਹ ਐਸੇ ਮਸਤਾਨੇ ਨੇ, ਐਸੇ ਪ੍ਰਭੂ ਦੇ ਨਾਮ ਦੀ ਮਸਤੀ ਵਿੱਚ ਜ਼ਿੰਦਗੀ ਜੀਂਦੇ ਹਨ ਕਿ ਸਾਧ ਸੰਗਤ, ਉਹ ਕਿਸੇ ਗੈਰ ਮਹੱਲ ਵੱਲ ਨਹੀਂ ਜਾਂਦੇ, ਭਾਵ ਕਿਸੇ ਹੋਰ ਦਰ ਤੇ ਨਹੀਂ ਜਾਂਦੇ, ਆਪਣੇ ਮਨ ਨੂੰ ਇੱਧਰ ਉੱਧਰ ਵਾਲੇ ਪਾਸਿਓਂ ਕੁਸੰਗ ਵਿੱਚ, ਦੂਈ ਦਵੈਸ਼ ਅਤੇ ਆਪਣੇ ਸਤਿਗੁਰ ਦਾ ਪੱਲਾ ਛੱਡ ਕੇ ਕਿਸੇ ਹੋਰ ਦੇ ਦਰ ਦੇ ਉੱਤੇ ਜਾ ਕੇ ਨਮਸਕਾਰਾਂ ਕਰੀ ਜਾਣੀਆਂ ਤੇ ਮੱਥੇ ਟੇਕੀ ਜਾਣੇ, ਇੱਧਰਲੇ ਪਾਸਿਓਂ ਆਪਣੇ ਮਨ ਨੂੰ ਮਾਰ ਕੇ ਰੱਖਦੇ ਆ। ਪਰਮੇਸ਼ਰ ਦੇ ਨਾਮ ਦੇ ਮਸਤਾਨੇ, ਪ੍ਰਭੂ ਦੇ ਨਾਮ ਸਿਮਰਨ ਵਿੱਚ ਜਿਹੜੇ ਮਸਤ ਨੇ। ਮਸਤਾਨੀ ਵਿੱਚ ਮਸਲਤੀ, ਗੈਰ ਮਹਿਲ ਜਾਣਾ ਮਨ ਮਾਰੀ। ਉਹਨਾਂ ਨੇ ਆਪਣਾ ਮਨ ਜਿਹੜਾ ਸਾਧ ਸੰਗਤ ਉਹ ਉਧਰਲੇ ਪਾਸਿਓਂ ਦਵੈਸ਼ ਈਰਖਾ ਕੁਸੰਗ ਵਿਸ਼ਿਆਂ ਵਿਕਾਰਾਂ ਤੇ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਣ ਤੋਂ ਮਨ ਮਾਰਿਆ ਹੋਇਆ। ਮਸਲਤੀ, ਨੇਕ ਸਲਾਹ। ਕਹਿਣ ਲੱਗੇ ਉਹਨਾਂ ਦੇ ਵਿੱਚ ਜੀਵਨ ਕੀ ਹੈ, ਉਹਨਾਂ ਦੇ ਹਿਰਦੇ ਚ ਉਹ ਨੇਕ ਸਲਾਹ, ਭਾਈ ਗੁਰਦਾਸ ਜੀ ਕਹਿੰਦੇ ਇਹ ਹੈ ਕਿ ਪਰਮੇਸ਼ਰ ਦੇ ਨਾਮ ਦੀ ਮਸਤੀ ਧਾਰ ਲਵੇ, ਪਰਮੇਸ਼ਰ ਦੇ ਨਾਮ ਵਿੱਚ ਮਸਤ ਹੋਵੇ, ਨਾਮ ਤੋਂ ਬਿਨਾਂ, ਆਪਣੇ ਗੁਰੂ ਤੋਂ ਬਿਨਾਂ ਇਹ ਦਰ ਛੱਡ ਕੇ ਕਿਤੇ ਹੋਰ ਨਾ ਜਾਵੇ। ਇਹ ਗੁਰੂ ਦੇ ਸਿੱਖ ਦਾ ਜੀਵਨ ਹੈ। ਹੋਰ ਕੀ ਕਰੇ? ਗੱਲ ਨਾ ਬਾਹਰ ਨਿਕਲੇ, ਹੁਕਮੀ ਬੰਦੇ ਕਾਰ ਕਰਾਰੀ। ਗੱਲ ਨਾ ਬਾਹਰ ਨਿਕਲੇ ਮਤਲਬ, ਜੋ ਸਤਿਗੁਰ ਦੇ ਚਰਨਾਂ ਚੋਂ ਵਡਿਆਈ ਮਿਲੀ ਹੈ, ਮਾਣ ਸਤਿਕਾਰ ਮਿਲਿਆ ਹੈ, ਜੋ ਅੰਤਰ ਆਤਮੇ ਰਸ ਆਇਆ ਤੇ ਆਨੰਦ ਬਣਿਆ ਹੈ, ਬਾਹਰ ਲੋਕਾਂ ਨੂੰ ਦੱਸਦਾ ਨਾ ਫਿਰੇ ਮੈਂ ਬੜਾ ਵੱਡਾ ਭਗਤ ਬਣ ਗਿਆ, ਮੈਂ ਬੜਾ ਸਿਮਰਨ ਕਰ ਲਿਆ ਹੈ, ਮੈਂ ਬੜੀ ਬੰਦਗੀ ਕਰ ਲਈ, ਮੇਰੀ ਬਿਰਤੀ ਮਨ ਬੜਾ ਟਿਕਣ ਲੱਗ ਪਿਆ। ਕਹਿਣ ਲੱਗੇ, ਆਪਣੇ ਮੂੰਹੋਂ ਗੱਲ ਬਾਹਰ ਕੱਢਦਾ ਹੀ ਨਹੀਂ ਹੈ, ਅੰਤਰ ਆਤਮੇ ਆਨੰਦ ਮਾਣਦਾ, ਰਸ ਮਾਣਦਾ ਹੈ। ਹੁਕਮੀ ਬੰਦੇ ਕਾਰ ਕਰਾਰੀ, ਗੁਰੂ ਦੇ ਹੁਕਮ ਵਿੱਚ ਚੱਲ ਕੇ ਗੁਰੂ ਦੇ ਦਾਸ ਗੁਰੂ ਦੇ ਤਕੜੀ ਸੇਵਾ ਕਮਾਉਂਦੇ ਹਨ, ਗੁਰੂ ਦੇ ਚਰਨਾਂ ਚ ਰਹਿ ਕੇ। ਗੁਰਮੁਖ ਸੁਖ ਫਲ ਪਿਰਮ ਰਸ, ਦੇਹ ਬਦੇਹ ਵੱਡੇ ਵਿਚਾਰੀ। ਜਿਹਨਾਂ ਗੁਰਮੁਖਾਂ ਨੂੰ ਫਿਰ ਐਸਾ ਜੀਵਨ ਜੀ ਕੇ ਪ੍ਰੇਮ ਦਾ ਰਸ ਆਇਆ, ਪ੍ਰਭੂ ਦੇ ਪ੍ਰੇਮ ਵਿੱਚੋਂ, ਗੁਰੂ ਦੇ ਪਿਆਰ ਵਿੱਚੋਂ ਜਿਹਨਾਂ ਨੇ ਆਨੰਦ ਮਾਣਿਆ, ਕਹਿਣ ਲੱਗੇ ਉਹ ਐਸਾ ਆਤਮਿਕ ਸੁੱਖ ਪ੍ਰਾਪਤ ਕਰਦੇ ਨੇ, ਉਹ ਸੁੱਖ ਪ੍ਰਾਪਤ ਕਰਕੇ ਦੇਹ ਤੋਂ ਵੀ ਬਦੇਹ ਹੋ ਜਾਂਦੇ ਹਨ। ਦੇਹ ਤੋਂ ਬਦੇਹ ਦਾ ਇੱਥੇ ਜਿਹੜਾ ਮਤਲਬ ਹੈ, ਉਹ ਰਸਾਂ ਤੋਂ ਹੈ ਕਿ ਉਹ ਸੰਸਾਰ ਦੇ ਰਸਾਂ ਕਸਾਂ ਵਾਲੇ ਪਾਸੇ ਨਹੀਂ ਜਾਂਦੇ। ਸਾਡੀ ਜਿਹੜੀ ਦੇਹੀ ਹੈ ਨਾ, ਸਾਡਾ ਜਿਹੜਾ ਤਨ ਹੈ ਬੜੇ ਰਸ ਮੰਗਦਾ, ਅੱਖੀਆਂ ਨੂੰ ਵੀ ਰਸ ਚਾਹੀਦਾ, ਕੰਨਾਂ ਨੂੰ ਵੀ ਸੁਣਨ ਦਾ ਰਸ ਆ, ਜੀਭ ਨੂੰ ਬੜੇ ਚਸਕੇ ਨੇ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਰ ਅਗਲੀ ਗੱਲ ਕੀ ਆਖੀ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਤੇ ਜਿਨ੍ਹਾਂ ਦੇ ਹਰ ਰਸ ਪੱਲੇ ਪੈ ਗਿਆ, ਹੁਣ ਬਚਨ ਸੁਣਨੇ ਰਲਾ ਕੇ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਤੇ ਭਾਈ ਗੁਰਦਾਸ ਜੀ ਅੱਜ ਕੀ ਕਹਿ ਰਹੇ ਨੇ ਅੱਜ ਦੇ ਬਚਨਾਂ, ਗੁਰਮੁਖ ਸੁਖ ਫਲ ਪਿਰਮ ਰਸ। ਜਿਨ੍ਹਾਂ ਨੇ ਸੁਖ ਫਲ ਆਤਮਿਕ ਸੁਖ ਦਾ ਫਲ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਪ੍ਰਾਪਤ ਕਰ ਲਿਆ, ਕਹਿਣ ਲੱਗੇ ਹੁਣ ਇਹਨਾਂ ਦੁਨਿਆਵੀ ਰਸਾਂ ਤੋਂ ਚਸਕਿਆਂ ਤੋਂ ਇਸ ਦੇਹ ਵਿੱਚ ਰਹਿੰਦਿਆਂ ਹੋਇਆਂ ਵੀ ਵਿਦੇਹ ਹੋ ਗਏ। ਪਾਵੋ ਨਾ ਚਸਕਿਆਂ ਚ ਨਹੀਂ, ਅੱਖਾਂ ਨੂੰ ਜਿਹੜਾ ਵੇਖਣ ਦਾ ਚਸਕਾ ਸੀ, ਕੰਨਾਂ ਨੂੰ ਦੂਸਰਿਆਂ ਦੀ ਨਿੰਦਿਆ ਆਦਿਕ ਸੁਣਨ ਦਾ ਚਸਕਾ ਸੀ, ਜੀਵ ਨੂੰ ਤਰ੍ਹਾਂ ਤਰ੍ਹਾਂ ਦੇ ਰਸਾਂ ਦਾ ਚਸਕਾ ਸੀ, ਮੁੱਕ ਗਏ ਸਾਰੇ ਜਿਸ ਦਿਨ ਨਾਮ ਦਾ ਰਸ ਆ ਗਿਆ। ਜੀਵਨ ਕੀ ਬਣ ਗਿਆ? ਕਹਿਣ ਲੱਗੇ ਦੁਨੀਆਂ ਦੇ ਰਸਾਂ ਵੱਲੋਂ ਮਨ ਉਚਾਟ ਹੋ ਗਿਆ। ਹੁਣ ਇਹ ਸਾਰੇ ਦੇ ਸਾਰੇ ਦੁਨਿਆਵੀ ਰਸ ਫਿੱਕੇ ਨਜ਼ਰ ਆਉਣ ਲੱਗ ਪਏ, ਇਹ ਜ਼ਹਿਰ ਵਰਗੇ ਨਜ਼ਰ ਆਉਣ ਲੱਗ ਪਏ। ਇਸ ਦੇਹ ਵਿੱਚ ਰਹਿੰਦਿਆਂ ਹੋਇਆਂ ਵਿਦੇਹ, ਕਾਹਦੇ ਤੋਂ ਵਿਦੇਹ? ਰਸਾਂ ਕਸਾਂ ਵਾਲੇ ਪਾਸੇ ਕੀ ਜੀਵਨ ਬਣਿਆ? ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਇਸ ਤਰ੍ਹਾਂ ਦੇ ਵਿਚਾਰਵਾਨ ਗੁਰੂ ਦੇ ਪਿਆਰੇ ਬਣ ਜਾਂਦੇ ਹਨ। ਗੁਰਮੂਰਤ ਗੁਰ ਸ਼ਬਦ ਸੁਣ, ਸਾਧ ਸੰਗਤ ਆਸਣ ਨਿਰੰਕਾਰੀ। ਸਤਿਗੁਰ ਦੇ ਸ਼ਬਦ ਨੂੰ ਹੀ ਗੁਰੂ ਦਾ ਸੱਚਾ ਸਰੂਪ ਜਾਣਦੇ ਹਨ। ਉਹਨਾਂ ਵਾਸਤੇ ਗੁਰੂ ਦੀ ਮੂਰਤ ਕੀ ਹੈ? ਗੁਰੂ ਦਾ ਸ਼ਬਦ। ਉਹਨਾਂ ਵਾਸਤੇ ਗੁਰੂ ਦੀ ਤਸਵੀਰ ਕੀ ਹੈ? ਗੁਰੂ ਦਾ ਸਰੂਪ ਕੀ ਹੈ? ਗੁਰੂ ਦਾ ਸ਼ਬਦ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰਸਿੱਖਾਂ ਦਾ ਜੀਵਨ ਗੁਰਮੂਰਤ ਗੁਰ ਸ਼ਬਦ ਸੁਣ। ਕਹਿਣ ਲੱਗੇ ਸਤਿਗੁਰੂ ਦੇ ਸ਼ਬਦ ਨੂੰ ਹੀ ਗੁਰੂ ਦਾ ਸਰੂਪ ਜਾਣ ਕੇ ਸੁਣਦੇ ਹਨ। ਸਾਧ ਸੰਗਤ ਆਸਣ ਨਿਰੰਕਾਰੀ, ਸਾਧ ਸੰਗਤ ਨੂੰ ਹੀ ਨਿਰੰਕਾਰ ਦਾ ਆਸਣ ਸਮਝਦੇ ਹਨ। ਇਸ ਸਾਧ ਸੰਗਤ ਵਿੱਚ ਹੀ ਮੇਰਾ ਨਿਰੰਕਾਰ ਵਾਹਿਗੁਰੂ ਆਸਣ ਲਾ ਕੇ ਬੈਠਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅਮਲੀ ਰੂਪ ਦੇ ਵਿੱਚ ਜਿਹੜੇ ਗੁਰਸਿੱਖ ਨੇ ਉਹ ਇਹ ਜਾਣ ਲੈਂਦੇ ਹਨ। ਆਦਿ ਪੁਰਖ ਆਦੇਸ਼ ਕਰ, ਅੰਮ੍ਰਿਤ ਵੇਲਾ ਸ਼ਬਦ ਆਹਾਰੀ। ਆਦਿ ਪੁਰਖ ਭਾਵ ਵਾਹਿਗੁਰੂ ਪਰਮੇਸ਼ਰ, ਆਦੇਸ਼ ਕਰ ਨਿਰੰਕਾਰ ਪਰਮਾਤਮਾ ਨੂੰ, ਵਾਹਿਗੁਰੂ ਨੂੰ ਪ੍ਰਾਤਹ ਕਾਲ ਅੰਮ੍ਰਿਤ ਵੇਲੇ ਮੱਥਾ ਟੇਕ ਨਮਸਕਾਰ ਕਰਕੇ ਗੁਰਸਿੱਖ ਅੰਮ੍ਰਿਤ ਵੇਲੇ ਸ਼ਬਦ ਦਾ ਆਹਾਰ ਕਰਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੰਮ੍ਰਿਤ ਦਾ ਭੋਜਨ ਛਕਦੇ, ਅੰਮ੍ਰਿਤ ਦਾ ਆਹਾਰ ਕਰਦੇ ਆ। ਅੰਮ੍ਰਿਤ ਵੇਲੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ, ਅੰਮ੍ਰਿਤ ਵੇਲੇ ਗੁਰ ਸ਼ਬਦ ਅੰਮ੍ਰਿਤ ਦਾ, ਅੰਮ੍ਰਿਤ ਵੇਲੇ ਨਾਮ ਅੰਮ੍ਰਿਤ ਦਾ ਆਹਾਰ ਕਰਦੇ ਹਨ। ਇਸ ਲਈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤ ਵੇਲਾ ਸ਼ਬਦ ਆਹਾਰੀ, ਉਹਨਾਂ ਵਾਸਤੇ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਸ਼ਬਦ ਦਾ ਭੋਜਨ ਛਕਣ ਦਾ ਵੇਲਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ। ਤੇ ਪ੍ਰਾਪਤੀ ਕੀ ਹੋਈ? ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਨਿਤ ਨਿਤ ਸਦਾ ਵਾਸਤੇ, ਸਦਾ ਵਾਸਤੇ ਨਿਤ ਰੋਜ਼ਾਨਾ ਇਹਨੂੰ ਆਪਣੇ ਮਨ ਹਿਰਦੇ ਵਿੱਚ ਵਸਾ ਕੇ ਰੱਖ ਪ੍ਰਭੂ ਦੇ ਨਾਮ ਅੰਮ੍ਰਿਤ। ਇਸ ਲਈ ਬਚਨ ਆਖ ਰਹੇ ਨੇ ਅੰਮ੍ਰਿਤ ਵੇਲਾ ਸ਼ਬਦ ਆਹਾਰੀ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਜਪਣਾ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮੂਲ ਮੰਤਰ ਦਾ ਜਾਪ, ਗੁਰਮੰਤਰ ਦਾ ਜਾਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਿਤਨੇਮ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਪਾਵਨ ਬਾਣੀ, ਜਾਪ ਸਾਹਿਬ ਦੀ ਬਾਣੀ, ਤਾਉ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ। ਅੰਮ੍ਰਿਤ ਵੇਲੇ ਇਸੇ ਦਾ ਹੀ ਆਹਾਰ ਚੌਪਈ ਸਾਹਿਬ ਦਾ ਜਾਪ, ਹਮਰੀ ਕਰੋ ਹਾਥ ਦਹਿ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਆਨੰਦ ਸਾਹਿਬ ਦਾ ਜਾਪ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਧ ਸੰਗਤ ਅੰਮ੍ਰਿਤ ਵੇਲਾ ਸ਼ਬਦ ਆਹਾਰੀ, ਆਸਾ ਦੀ ਵਾਰ ਦਾ ਕੀਰਤਨ, ਆਸਾ ਕੀ ਵਾਰ ਦਾ ਸ਼ਬਦ ਸੁਣਨਾ, ਆਸਾ ਕੀ ਵਾਰ ਨੂੰ ਗਾਉਣਾ, ਸ਼ਬਦਾਂ ਦਾ ਪਾਠ। ਕਹਿਣ ਲੱਗੇ ਉਹ ਸ਼ਬਦ ਦਾ ਹੀ ਆਹਾਰ ਕਰਦੇ ਨੇ, ਜਿੰਨੀ ਦੇਰ ਸ਼ਬਦ ਦਾ ਭੋਜਨ ਨਾ ਛਕਣ, ਜਿੰਨੀ ਦੇਰ ਪ੍ਰਭੂ ਦੇ ਭਜਨ ਦਾ ਆਹਾਰ ਨਾ ਹੋਵੇ, ਓਨੀ ਦੇਰ ਭੋਜਨ ਮੂੰਹ ਵਿੱਚ ਨਹੀਂ ਪੈਂਦਾ। ਬਿਨ ਜਪ ਜਾਪ ਪੜੇ ਜੋ ਖਾਵੇ, ਸੋ ਵਿਸ਼ਟਾ ਕਾ ਕੀਟ ਕਹਾਵੇ। ਰਹਿਤਨਾਮਿਆਂ ਚ ਜ਼ਿਕਰ ਆਇਆ, ਅੰਮ੍ਰਿਤ ਵੇਲੇ ਬਾਣੀ ਪੜਨ ਤੋਂ ਬਿਨਾਂ ਬੰਦਿਆ ਕੁਝ ਖਾ ਲੈਣਾ, ਮਾਫ ਕਰਿਓ ਸਾਧ ਸੰਗਤ। ਰਹਿਤਨਾਮਿਆਂ ਚ ਜ਼ਿਕਰ ਆਇਆ, ਗੰਦ ਖਾਨਾ ਹੈ ਜੇ ਬਾਣੀ ਪੜਨ ਤੋਂ, ਨਾਮ ਜਪਣ ਤੋਂ ਬਿਨਾਂ ਮੂੰਹ ਚ ਕੁਝ ਪਾ ਲੈਣਾ। ਸੋ ਭਾਈ ਸਾਹਿਬ ਜੀ ਕਹਿ ਰਹੇ, ਅੰਮ੍ਰਿਤ ਵੇਲਾ ਸ਼ਬਦ ਆਹਾਰੀ, ਗੁਰਸਿੱਖਾਂ ਦੇ ਸ਼ਬਦ ਦਾ ਆਹਾਰ ਕਰਨ ਦਾ ਵੇਲਾ ਹੈ ਅੰਮ੍ਰਿਤ ਵੇਲਾ। ਅਵ ਗਤ ਗਤ ਅਗਾਧ ਬੋਧ, ਅਕਥ ਕਥਾ ਅਸਗਾਹ ਅਪਾਰੀ। ਇਹ ਸਾਰੇ ਲਫ਼ਜ਼ ਜਿਹੜੇ ਨੇ ਇਹਨਾਂ ਦਾ ਭਾਵ ਹੈ, ਪਰਮੇਸ਼ੁਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅਵ ਗਤ, ਜਿਸ ਦੀ ਗਤ ਲਖੀ ਨਾ ਜਾ ਸਕਦੀ ਹੋਵੇ, ਜਿਸ ਦੀ ਗਤੀ ਬਿਆਨ ਨਾ ਕੀਤੀ ਜਾ ਸਕਦੀ ਹੋਵੇ। ਅਗਾਧ ਬੋਧ, ਉਹ ਪਰਮਾਤਮਾ ਐਸਾ ਹੈ ਵਾਹਿਗੁਰੂ ਜਿਸ ਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਅਗਾਧ ਬੋਧ ਹੈ, ਉਹ ਡੂੰਘੇ ਗਿਆਨ ਵਾਲਾ ਹੈ। ਅਕਥ ਕਥਾ, ਭਾਵ ਉਸ ਦੀ ਸਿਫਤ ਸਲਾਹ ਦੀ ਕਥਾ ਅਕਥ ਹੈ, ਕਥਨ ਤੋਂ ਪਰੇ ਹੈ। ਉਹ ਇਤਨਾ ਡੂੰਘਾ ਹੈ, ਗੰਭੀਰ ਹੈ, ਅਸਗਾਹ ਬੇਅੰਤ ਹੈ, ਕੋਈ ਪਾਰਾਵਾਰ ਨਹੀਂ। ਅਪਾਰੀ, ਪਾਰ ਤੋਂ ਰਹਿਤ ਹੈ, ਭਾਵ ਉਹਦੇ ਪਰਲੇ ਪਾਸੇ ਦੀ ਕੋਈ ਵੀ, ਉਸ ਨਿਰੰਕਾਰ ਪ੍ਰਭੂ ਦੇ ਪਰਲੇ ਪਾਸੇ ਦੀ ਵਡਿਆਈ ਕੋਈ ਵੀ ਨਹੀਂ ਦੱਸ ਸਕਦਾ ਕਿ ਉਹ ਕਿੱਥੋਂ ਤੱਕ ਹੈ। ਪਰਲਾ ਪਾਸਾ ਤੇ ਉਸਦਾ ਤਾਂ ਵੇਖੀਏ ਜੇ ਉਹਦੇ ਉਰਲੇ ਪਾਸੇ ਦਾ ਪਤਾ ਹੋਏ। ਕਿਸੇ ਨਦੀ ਤੋਂ ਪਾਰ ਦੀ ਗੱਲ ਤੇ ਤਾਂ ਹੀ ਕਰੋਗੇ ਨਾ ਕਿ ਉਹ ਪਾਰ ਹੈ, ਜੇ ਤੁਹਾਨੂੰ ਉਹਦੇ ਉਰਾਰ ਦਾ ਪਤਾ ਹੋਵੇ, ਉਰਲੇ ਪਾਸੇ ਦਾ। ਪਰਮਾਤਮਾ ਦੀ ਵਡਿਆਈ ਤੇ ਉਰਲੇ ਬੰਨੇ ਦਾ ਹੀ ਨਹੀਂ ਪਤਾ, ਪਾਰ ਦੀ ਗੱਲ ਕੀ ਕਰਾਂਗੇ। ਇਸ ਲਈ ਉਹ ਪਰਮਾਤਮਾ ਐਸਾ ਹੈ, ਅਵਗਤ ਗਤ ਅਗਾਧ ਬੋਧ, ਅਕਥ ਕਥਾ ਅਸਗਾਹ ਅਪਾਰੀ। ਸਹਿਣ ਅਵਟਣ ਪਰ ਉਪਕਾਰੀ, ਅਵਟਣ ਦਾ ਅੱਖਰੀ ਅਰਥ ਹੁੰਦਾ ਜਿਵੇਂ ਪਾਣੀ ਨੂੰ ਆਪਾਂ ਉਬਾਲਦੇ ਹਾਂ, ਦੁੱਧ ਆਦਿਕ ਨੂੰ ਉਬਾਲਦੇ ਹਾਂ, ਉਬਾਲਾ ਸਹਿਣਾ, ਉਬਾਲਾ ਆਉਣਾ। ਸਹਿਣ ਅਵਟਣ ਪਰ ਉਪਕਾਰੀ, ਇੱਥੇ ਅਵਟਣ ਦਾ ਅਰਥ ਜਿਵੇਂ ਉਬਾਲਾ ਆਉਣਾ, ਉਬਲਣਾ, ਇੱਥੇ ਅਰਥ ਹੈ ਦੁੱਖ ਸਹਿਣਾ। ਜਿਹੜੇ ਪਰ ਉਪਕਾਰੀ ਲੋਕ ਨੇ, ਗੁਰਮੁਖ ਜਨ, ਸੰਤ ਜਨ, ਗੁਰਸਿੱਖ ਬ੍ਰਹਮ ਗਿਆਨੀ, ਉਹ ਆਪਣੇ ਤਨ ਦੇ ਉੱਤੇ ਦੁੱਖ ਝੱਲ ਲੈਂਦੇ ਹਨ, ਪਰ ਦੂਸਰਿਆਂ ਦੇ ਉੱਤੇ ਪਰ ਉਪਕਾਰ ਕਰਦੇ ਹਨ, ਦੂਸਰਿਆਂ ਦਾ ਭਲਾ ਕਰਦੇ ਹਨ। ਭਾਵ ਸੰਸਾਰ ਜਗਤ ਦੇ ਵਿੱਚ ਉਹਨਾਂ ਨੇ ਮੰਨ ਲਿਆ ਹੈ ਕਿ ਆਪਣੇ ਆਪ ਤੇ ਦੁੱਖ ਝੱਲ ਕੇ ਵੀ ਸੰਸਾਰ ਜਗਤ ਉੱਤੇ ਪਰ ਉਪਕਾਰ ਤੇ ਦੂਸਰਿਆਂ ਦਾ ਭਲਾ ਹੀ ਕਰਨਾ ਹੈ।